ਸਤਿਗੁਰਾਂ ਦੀ ਨਿੱਘੀ ਪਾਵਨ ਗੋਦਾ ਰੰਗਰਸ ਮਾਨਰੀ ਗੁਰੂ ਰੂਪ ਸਤਸੰਗ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਗੁਰੂ ਸਤਿਗੁਰੂ। ਗੁਰਮੁਖ ਪਿਆਰੇ ਬਾਊ ਜੀਆਂ ਨੇ ਇਸ ਮਹੱਤਵਪੂਰਨ ਵਿਸ਼ੇ 'ਤੇ ਦੋ ਭਾਗਾਂ ਦੀ ਲੜੀ ਲਿਖੀ ਹੈ, ਜਿਸ ਵਿੱਚੋਂ ਪਹਿਲੇ ਭਾਗ ਨਾਲ ਆਪਾਂ ਸਾਂਝ ਕਰਾਂਗੇ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਗੁਰੂ ਸ਼ਬਦ ਗ੍ਰੀਤ ਤਾਤ ਤੋਂ ਬਣਿਆ ਹੈ। ਇਸਦੇ ਅਰਥ ਹਨ ਨਿਗਲਣਾ ਅਤੇ ਸਮਝਾਉਣਾ। ਜੋ ਅਗਿਆਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤਤ ਗਿਆਨ ਸਮਝਾਉਂਦਾ ਹੈ, ਉਹ ਗੁਰੂ ਹੈ। ਇਸ ਲਈ ਅਗਿਆਨਤਾ ਜਾਂ ਭਰਮ ਦੇ ਹਨੇਰ ਨੂੰ ਦੂਰ ਕਰਨ ਵਾਲੀ ਸ਼ਖਸੀਅਤ ਜਾਂ ਅਨੁਭਵੀ ਗਿਆਨ ਨੂੰ ਗੁਰੂ ਕਿਹਾ ਜਾਂਦਾ ਹੈ। ਅਗਿਆਨਤਾ ਦੋ ਕਿਸਮਾਂ ਦੀ ਹੁੰਦੀ ਹੈ। ਪਹਿਲਾ ਸੰਸਾਰਕ ਅਗਿਆਨਤਾ, ਜਿਵੇਂ ਬਿਮਾਰੀ, ਅਨਪੜ੍ਹਤਾ ਜਾਂ ਤਜਰਬੇ ਦੀ ਘਾਟ ਕਰਕੇ ਮਨੁੱਖੀ ਦਿਮਾਗ ਪੂਰੀ ਤਰ੍ਹਾਂ ਵਿਕਾਸ ਨਹੀਂ ਹੁੰਦਾ। ਇਸ ਅਗਿਆਨਤਾ ਕਾਰਨ ਮਨੁੱਖ ਸੰਸਾਰ ਦੇ ਹਰ ਖੇਤਰ ਵਿੱਚ ਦੁਖੀ ਹੁੰਦਾ ਹੈ, ਸੰਸਾਰਕ ਅਗਿਆਨਤਾ। ਦੂਸਰਾ ਹੈ ਅਧਿਆਤਮਕ ਅਗਿਆਨਤਾ। ਦੁਨਿਆਵੀ, ਧਾਰਮਿਕ ਅਤੇ ਆਤਮਕ ਮੰਡਲਾਂ ਦੀ ਬਾਬਤ ਦ੍ਰਿੜ ਕੀਤੇ ਸੁਣੇ ਸੁਣਾਏ, ਓਪਰੇ ਅਧੂਰੇ, ਗਲਤ ਖਿਆਲ, ਜਾਣਕਾਰੀ ਜਾਂ ਨਿਸ਼ਚਿਆਂ ਨੂੰ ਅਧਿਆਤਮਕ ਅਗਿਆਨਤਾ ਜਾਂ ਹਨੇਰ ਕਿਹਾ ਗਿਆ ਹੈ। ਅੱਜ ਕੱਲ੍ਹ ਸਕੂਲਾਂ ਅਤੇ ਕਾਲਜਾਂ ਵਿੱਚ ਸਧਾਰਨ ਅਤੇ ਵਿਗਿਆਨਕ ਵਿੱਦਿਆ ਬਹੁਤ ਤਰੱਕੀ ਕਰ ਗਈ ਹੈ ਅਤੇ ਕਰ ਰਹੀ ਹੈ। ਇਸ ਮਾਇਕੀ ਵਿੱਦਿਆ ਨੇ ਬਹੁਤ ਸਰੀਰਕ ਅਤੇ ਮਾਨਸਿਕ ਸੁੱਖ ਪ੍ਰਦਾਨ ਕੀਤੇ ਹਨ। ਹਾਂਜੀ, ਇਸ ਮਾਇਕੀ ਵਿੱਦਿਆ ਨੇ ਸਾਨੂੰ ਬਹੁਤ ਸਰੀਰਕ ਅਤੇ ਮਾਨਸਿਕ ਸੁੱਖ ਪ੍ਰਦਾਨ ਕੀਤੇ ਹਨ, ਪਰ ਵਿਗਿਆਨ ਦੇ ਅਦਭੁਤ ਚਮਤਕਾਰਾਂ ਨਾਲ ਸਾਡਾ ਮਨ ਇਤਨਾ ਚੁੰਦਿਆ ਗਿਆ ਹੈ ਕਿ ਅਸੀਂ ਆਪਣੇ ਕੇਂਦਰ ਆਪੇ ਨੂੰ ਬਿਲਕੁਲ ਭੁੱਲ ਗਏ ਹਾਂ, ਜਿਸ ਕਰਕੇ ਸਾਡਾ ਜੀਵਨ ਆਤਮਹੀਣ, ਰੁੱਖਾ ਸੁੱਕਾ, ਖੁਦਗਰਜ਼ ਬਣ ਗਿਆ ਹੈ। ਇਸ ਦੇ ਨਾਲ ਨਾਲ ਸਾਡੀ ਹਉਮੈ ਵੀ ਵੱਧਦੀ ਫੁੱਲਦੀ ਜਾਂਦੀ ਹੈ ਅਤੇ ਸਾਡੇ ਵਿੱਚ ਦੈਵੀ ਗੁਣਾਂ ਦੀ ਥਾਂ ਅਸੁਰੀ ਔਗੁਣ, ਕਾਮ, ਕ੍ਰੋਧ, ਨਿੰਦਾ, ਨਫ਼ਰਤ, ਖੁਦਗਰਜ਼ੀ, ਬੇਈਮਾਨੀ, ਭ੍ਰਿਸ਼ਟਾਚਾਰ, ਲੜਾਈਆਂ, ਝਗੜੇ ਜੀਵਨ ਦੇ ਹਰ ਖੇਤਰ ਵਿੱਚ ਪ੍ਰਦਾਨ ਹਨ। ਦੁਨੀਆਂ ਵਿੱਚ ਸਾਰੇ ਪਾਸੇ ਲੁੱਟ ਖਸੁੱਟ, ਧੱਕੇਸ਼ਾਹੀ, ਜ਼ੁਲਮ, ਅਤਿਆਚਾਰ ਅਤੇ ਲੜਾਈਆਂ ਝਗੜੇ ਦਿਨੋ ਦਿਨ ਵੱਧ ਰਹੇ ਹਨ, ਜਿਸ ਕਰਕੇ ਹਰ ਥਾਂ ਅਸ਼ਾਂਤੀ ਵੱਧ ਰਹੀ ਹੈ ਅਤੇ ਸਾਰਾ ਸੰਸਾਰ ਮਾਇਕੀ ਅੱਗ ਦਾ ਭਾਂਬੜ ਬਣ ਗਿਆ ਹੈ। ਗੁਰੂ ਨਾਨਕ ਸਾਹਿਬ ਨੇ ਇਸ ਸੰਸਾਰਕ ਦਸ਼ਾ ਨੂੰ ਦੇਖ ਕੇ ਅਥਵਾ ਮਹਿਸੂਸ ਕਰਕੇ ਇਉਂ ਉਪਦੇਸ਼ ਦਿੱਤੇ ਹਨ, ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸਰਨਾਈ ਰਾਮ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਮਾਇਕੀ ਵਿੱਦਿਆ ਅਤੇ ਵਿਗਿਆਨ ਦਾ ਇੰਨਾ ਵਿਕਾਸ ਹੋ ਜਾਣ ਦੇ ਬਾਵਜੂਦ ਦੁਨੀਆ ਜਲ ਬਲ ਸੜ ਰਹੀ ਹੈ, ਅਤਿਅੰਤ ਦੁਖੀ ਹੋ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਸਾਰੀ ਮਾਇਕੀ ਵਿੱਦਿਆ ਦੁਨੀਆ ਦੀ ਗੁੱਜੀ ਅੱਗ ਨੂੰ ਬੁਝਾਉਣ ਅਤੇ ਸੰਸਾਰ ਵਿੱਚ ਸੱਚੀ ਸਦੀਵੀ ਸੁੱਖ ਸ਼ਾਂਤੀ ਲਿਆਉਣ ਵਿੱਚ ਅਸਮਰੱਥ ਹੈ। ਦੂਜੇ ਲਫ਼ਜ਼ਾਂ ਵਿੱਚ, ਇਸ ਸੰਸਾਰਕ ਅੱਗ ਨੂੰ ਬੁਝਾਉਣ, ਮਨ ਦਾ ਹਨੇਰ ਦੂਰ ਕਰਨ ਅਤੇ ਸੁੱਖ ਸ਼ਾਂਤੀ ਲਿਆਉਣ ਲਈ ਕੋਈ ਹੋਰ ਉੱਚੀ ਸੁੱਚੀ ਆਤਮਕ ਵਿੱਦਿਆ ਅਥਵਾ ਅਨੁਭਵੀ ਗਿਆਨ ਦੀ ਲੋੜ ਹੈ। ਹਾਂਜੀ, ਇਸ ਸੰਸਾਰਕ ਅੱਗ ਨੂੰ ਬੁਝਾਉਣ, ਮਨ ਦਾ ਹਨੇਰਾ ਦੂਰ ਕਰਨ ਅਤੇ ਸੁੱਖ ਸ਼ਾਂਤੀ ਲਿਆਉਣ ਲਈ ਕੋਈ ਹੋਰ ਉੱਚੀ ਸੁੱਚੀ ਆਤਮਕ ਵਿੱਦਿਆ ਅਤੇ ਅਨੁਭਵੀ ਗਿਆਨ ਦੀ ਲੋੜ ਹੈ। ਇਸ ਤੋਂ ਜ਼ਾਹਰ ਹੈ ਕਿ ਹੁਣ ਦੁਨਿਆਵੀ ਵਿੱਦਿਆ ਨਾਲੋਂ ਆਤਮਕ ਵਿੱਦਿਆ ਵੱਲ ਧਿਆਨ ਦੇਣ ਦੀ ਜ਼ਿਆਦਾ ਲੋੜ ਹੈ। ਹਾਂਜੀ, ਦੁਨਿਆਵੀ ਵਿੱਦਿਆ ਨਾਲੋਂ ਆਤਮਕ ਵਿੱਦਿਆ ਵੱਲ ਧਿਆਨ ਦੇਣ ਦੀ ਜ਼ਿਆਦਾ ਲੋੜ ਹੈ। ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਅੰਕਾਰਾ, ਨਾਉ ਪੜੀਏ ਨਾਉ ਬੁੱਝੀਏ ਗੁਰਮਤੀ ਵਿਚਾਰਾ। ਮਨ ਸਮਝਾਵਨਕਾਰ ਨੇ ਕਛੂਅਕ ਪੜੀਏ ਗਿਆਨ, ਹਰ ਪੜ हर लिख हर जप हर गाओ हर पौजल पार उतारी, हर पढ़ी है हर बुझी है गुरमती नाम उधारा, गुर पूरे पूरी मत है पूरे शब्द विचारा। बारली माइक की विद्या जिथे सानू बारला सुख प्रदान कर दी है, उथे नाल नाल साढ़े मन नू मैला करके सानू रसातल वल ले जा रही है। असी आत्मक विद्या तो कोरे हुंदे जा रहे हैं, आत्मक पंध वल भी ए संसारी विद्या या दिमागी ज्ञान किसे हद तक साई हो सकता है। इस तो परे इस दी पहुंच नहीं, क्योंकि ए माया दे त्रैगुणी दायरे विच सीमित है। इस तो उपर चौथे पद दा ज्ञान निरोल अनुभव दा विशा है, जो निरोल आत्मक खेल है बुद्धि दी पकड़ तो परे है। आत्मक विद्या लई आत्मक अध्यापक स्पिरिचुअल मास्टर या गुरु दी लोड़ है। हाँ जी, आत्मक विद्या लई आत्मक अध्यापक या गुरु दी लोड़ है, जेडे साड़ी चेतनता दा विकास करके सानू आत्मक ज्ञान दे सकन। अजकल दुनियावी पढ़ाई दियां यूनिवर्सिटियां सिर्फ दिमाग दा विकास कर दियां हन, जो कि आत्मक वलवलियां या अत सूखम इलाही भावना तो खाली होण कारण इंसान नू भावनाहीन रुखा सुखा मशीनी बुत बना रही हैं। पर इसका मतलब ये नहीं कि असी दुनियावी विद्या दी लोड़ नहीं, बल्कि सानू ऐसी संपूर्ण विद्या दी लोड़ है जिस नाल साडे जीवन दे जिस्मानी दिमागी मानसिक समाजिक धार्मिक ते आत्मक पक्ष समुचे तौर ते विकास कर। साडे विद्यक अध्यापकां ते प्रबंधकां नू इस पक्ष वल खास ध्यान देन दी अत लोड़ है। पुराने जमाने विच कुदरती वायुमंडल विच विद्यक ते आत्मक गुरुकुल बड़े कामयाब रहे हन, जिवें कि टेक्सला यूनिवर्सिटी। हुन भी इस तरह दी एक यूनिवर्सिटी शांति निकेतन बंगाल विच बड़ी कामयाबी नाल चल रही है। जदों तो दुनिया रची गई है उदों तो आत्मक विद्या प्रज्वलित करन लई लोड़ अनुसार गुरु पीर पैगंबर साध संत भगत गुरमुख प्यारे प्रगट होंदे रहे हन। ओ दुनिया नू सही आत्मक जीवन दी सेध देंदे रहे हन, आपो अपनियां सिख्यावां ते बाणियां साड़ी अगवाई ते रोशनी लई छड़ गए। कुछ समय तो गुरु सतगुरु दे अखर ते इस दी भावना दे बारे बहुत सारे शंके भरम भुलेखे पै रहे हन, वाद विवाद चल रहा है जिन्हां दा निर्णय करना जरूरी है। शुरू विच दसिया गया है कि अज्ञानता रूपी हनेरे नू दूर करन वाली रोशनी नू ही गुरु कहंदे हन। हाँ जी, अज्ञानता रूपी हनेर नू दूर करन वाली रोशनी नू भी गुरु कहंदे हन। पुराने जमाने विच हर किस्म दी विद्या देन वाले अध्यापकां नू गुरु कहा जांदा सी, क्योंकि ओ अपने विद्यार्थियों दी अनपढ़ता दे हनेर नू दूर करदे सन। ये रिवाज हाले भी कई थाई प्रचलित है। हाले भी संगीत विद्या शस्त्र विद्या ते होर कई किस्म दी विद्या देन वाले गुरु करके ही संबोधन किया जांदे हन। ये गुरु लफ्ज होर मतां विच भी आम प्रचलित है ते सानू इस लफ्ज बारे शंका भुलेखा या वाद विवाद नहीं करना चाहिदा, ना ही इस गुरु लफ्ज तो किरणत होना चाहिदा है। सानू दूजे मतां या निश्चयां बाबत बहुत विशाल हिरदे नाल सहनशीलता वरतनी चाहिदी है। गुरबाणी ने भी बड़े उदार चित नाल हर एक मत दे निश्चयां दा आदर ते सत्कार कीता है। हाँ जी, गुरबाणी ने बड़े उदार चित नाल हर एक मत दे निश्चयां ते आदर ते सत्कार कीता है। जेकर असी ऐसे विशाल ऐसे उदार नुक्ते तो अनमतां दे निश्चयां नू विचारीए ता साड़ा किसे नाल कोई वाद विवाद कोई वैर विरोध लड़ाई झगड़ा ना हो, ते ना को बैरी नहीं बिगाना सगल संग हमको बनियाई वाला साड़ा वतीरा होवे। जे असी ਬੜੇ ਉਦਾਰ ਚਿੱਤ ਨਾਲ ਹਰ ਇੱਕ ਮਤ ਦੇ ਨਿਸ਼ਚਿਆਂ ਦਾ ਆਦਰ ਤੇ ਸਤਿਕਾਰ ਕਰੀਏ। ਅਸੀਂ ਐਸੇ ਵਿਸ਼ਾਲ ਉਦਾਰ ਨੁਕਤੇ ਤੋਂ ਅਨਮਤਾਂ ਦੇ ਨਿਸ਼ਚਿਆਂ ਨੂੰ ਵਿਚਾਰੀਏ ਤਾਂ ਸਾਡਾ ਕਿਸੇ ਨਾਲ ਕੋਈ ਵਾਦ ਵਿਵਾਦ, ਵੈਰ ਵਿਰੋਧ ਤੇ ਲੜਾਈ ਝਗੜੇ ਨਾ ਹੋਣ। ਗੁਰੂ ਪਦ ਦਾ ਵਿਸ਼ਾ ਅਤ ਦੀਰਘ ਤੇ ਸੂਖਮ ਹੋਣ ਕਾਰਨ ਗਿਆਨੀਆਂ, ਵਿਦਵਾਨਾਂ, ਗੁਰਮੁਖਾਂ, ਮਹਾਂਪੁਰਖਾਂ ਦੇ ਵਿਚਾਰ ਗੋਚਰੇ ਇਹ ਰਿਹਾ ਹੈ ਤੇ ਹੈ ਵੀ। ਅੱਗੇ ਵੀ ਇਸ ਵਿਸ਼ੇ ਤੇ ਕਈ ਵਾਰੀ ਵਿਚਾਰ ਵਟਾਂਦਰਾ, ਲੇਖ, ਕਿਤਾਬਾਂ ਛਪ ਚੁੱਕੀਆਂ ਹਨ। ਗੁਰਬਾਣੀ ਦੀ ਰੋਸ਼ਨੀ ਵਿੱਚ ਇਸ ਵਿਸ਼ੇ ਉੱਤੇ ਇਸ ਲੇਖ ਰਾਹੀਂ ਕੁਝ ਵਿਚਾਰਾਂ ਸੰਗਤਾਂ ਦੇ ਪੇਸ਼ ਕੀਤੀਆਂ ਜਾਂਦੀਆਂ ਹਨ। ਗੁਰੂ ਅੱਖਰ ਦੀ ਵਿਚਾਰ ਕਰਨ ਤੋਂ ਪਹਿਲਾਂ ਪਰਮਾਤਮਾ, ਆਤਮਾ, ਸੰਸਾਰ ਤੇ ਮਾਇਆ ਦੀ ਬਾਬਤ ਸਮੁੱਚੇ ਸਮਾਨੇ ਗਿਆਨ, ਓਵਰਆਲ ਨੌਲੇਜ ਤੇ ਰੋਸ਼ਨੀ ਪਾਉਣੀ ਲਾਭਦਾਇਕ ਹੋਵੇਗੀ। ਮੰਨਿਆ ਗਿਆ ਹੈ ਕਿ ਪਰਮਾਤਮਾ ਨੇ ਆਪਣੀ ਮੌਜ ਵਿੱਚ ਇਹ ਸੰਸਾਰ ਰਚਿਆ ਤੇ ਇਸ ਵਿੱਚ 84 ਲੱਖ ਜੂਨਾਂ ਉਤਪੰਨ ਕੀਤੀਆਂ ਤੇ ਐਡੀ ਵਿਸ਼ਾਲ ਕਾਇਨਾਤ ਨੂੰ ਚਲਾਉਣ ਲਈ ਹੁਕਮ ਰੂਪੀ ਪ੍ਰਬੰਧ ਚਲਾਇਆ ਹੈ ਜੋ ਹਮੇਸ਼ਾ ਇੱਕ ਸਾਰ ਸਹਿਜ ਵਿੱਚ ਪੂਰਨ ਨੇਮਬੱਧ ਐਨ ਸਮੇਂ ਦੀ ਪਾਬੰਦੀ ਵਿੱਚ ਚੱਲ ਰਿਹਾ ਹੈ। ਪਰਮਾਤਮਾ ਇੱਕ ਹੈ ਤੇ ਜਦੋਂ ਸੰਸਾਰ ਦੀ ਰਚਨਾ ਕੀਤੀ ਗਈ ਤਾਂ ਇੱਕ ਤੋਂ ਅਨੇਕ ਰੂਪ ਹੋ ਗਏ। ਇਸ ਅਨੇਕਤਾ ਨੂੰ ਬਾਣੀ ਵਿੱਚ ਸੰਸਾਰ, ਮਾਇਆ, ਕੁਦਰਤ, ਤ੍ਰੈਗੁਣ ਆਦਿ ਕਹਿ ਕੇ ਬਿਆਨ ਕੀਤਾ ਹੈ। ਜਿਸ ਤਰ੍ਹਾਂ ਸੂਰਜ ਤੇ ਉਸ ਦੀਆਂ ਕਿਰਨਾਂ ਹੋਰ ਹਰ ਸ਼ੈ ਵਿੱਚ ਆਪਣੀ ਜੀਵਨ ਰੋਂ ਪ੍ਰਵੇਸ਼ ਕਰਦੀਆਂ ਹਨ, ਉਸੇ ਤਰ੍ਹਾਂ ਸਾਰੀ ਰਚਨਾ ਵਿੱਚ ਪਰਮਾਤਮਾ ਦੀ ਸ਼ਕਤੀ ਜੀਵਨ ਰੋਂ ਗੁਪਤ ਰੂਪ ਵਿੱਚ ਕੰਮ ਕਰ ਰਹੀ ਹੈ। ਸਾਰੀ ਰਚਨਾ ਵਿੱਚ ਪਰਮਾਤਮਾ ਦੀ ਸ਼ਕਤੀ ਜੀਵਨ ਰੋਂ ਰੂਪ ਗੁਪਤ ਰੂਪ ਵਿੱਚ ਕੰਮ ਕਰ ਰਹੀ ਹੈ। ਸਾਇੰਸਦਾਨਾਂ ਨੇ ਮਾਦੇ ਨੂੰ ਬਾਰੀਕ ਤੋਂ ਬਾਰੀਕ ਤੋੜ ਕੇ ਇਹ ਸਿੱਧ ਕੀਤਾ ਹੈ ਕਿ ਇਹ ਠੋਸ ਮਾਦਾ ਅਦ੍ਰਿਸ਼ਟ ਸੂਖਮ ਪ੍ਰੋਟੋਨਸ, ਨਿਊਟ੍ਰੋਨਸ, ਇਲੈਕਟ੍ਰੋਨਸ ਆਦਿ ਬਾਰੀਕ ਅਣੂਆਂ ਦਾ ਬਣਿਆ ਹੋਇਆ ਹੈ। ਇਲੈਕਟ੍ਰੋਨਸ ਦੀ ਹਰਕਤ ਦੁਆਰਾ ਦੁਨੀਆਂ ਦੇ ਸਾਰੇ ਪਰਮਾਰਥ ਤੇ ਬਿਜਲੀ ਹੋਂਦ ਵਿੱਚ ਆਉਂਦੀ ਹੈ। ਠੀਕ ਇਸੇ ਤਰ੍ਹਾਂ ਧਰਤੀ ਦੀ ਹਰ ਸ਼ੈ, ਹਰ ਵਸਤੂ ਅਦ੍ਰਿਸ਼ਟ ਕਸ਼ਿਸ਼ ਜਾਂ ਧਾਰਤ ਖਿੱਚ ਦੇ ਅਧੀਨ ਹੈ, ਗ੍ਰੈਵਿਟੀ ਦੇ ਅਧੀਨ ਹੈ। ਹਰ ਵਸਤੂ ਦੇ ਪ੍ਰਮਾਣੂ ਇਸ ਖਿੱਚ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ। ਪਦਾਰਥਕ ਖਿੱਚ ਚੁੰਬਕੀ ਖਿੱਚ ਵਾਂਗ ਅੰਨੇ ਨੇਮ ਅਨੁਸਾਰ ਕੰਮ ਕਰਦੀ ਹੈ। ਇਹੋ ਜਿਹੇ ਕੁਦਰਤੀ ਨਿਯਮ ਅਚੇਤ ਹੋਣ ਕਰਕੇ ਇਲਾਹੀ ਨਿਯਮਾਂ ਤੋਂ ਨਿਖੇੜੇ ਜਾ ਸਕਦੇ ਹਨ। ਉੱਪਰਲੀਆਂ ਦੋਹਾਂ ਉਦਾਹਰਨਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਠੋਸ ਮਾਦੇ ਵਿੱਚ ਵੀ ਸ਼ਕਤੀ ਕੰਮ ਕਰਦੀ ਹੈ, ਡੈਡ ਮੈਟਰ ਵਿੱਚ ਵੀ ਸ਼ਕਤੀ ਕੰਮ ਕਰਦੀ ਹੈ। ਪਰ ਇਹ ਸ਼ਕਤੀ ਇਸ ਦੇ ਨਿਯਮ ਚੇਤਨ ਨਹੀਂ, ਕਿਉਂਕਿ ਇਹ ਬੁੱਧੀ ਤੇ ਵਲਵਲੇ ਤੋਂ ਵਾਂਝੇ ਹਨ। ਇਹਨਾਂ ਬਾਹਰਲੇ ਦਿਸਦੇ ਸੰਸਾਰਕ ਤੱਤਾਂ ਤੇ ਇਹਨਾਂ ਦੇ ਅਚੇਤ ਨਿਯਮਾਂ ਦਾ ਚਾਲਕ ਇੱਕ ਹੋਰ ਸੱਤ ਚਿੱਤ ਆਨੰਦ ਸਰੂਪ ਪਰਮ ਤੱਤ ਹੈ। ਇਹ ਜਿਉਂਦੀ ਜਾਗਦੀ ਆਤਮਕ ਰੋਂ ਅਨਹਦ ਤੁਨੀ ਦੇ ਰੂਪ ਵਿੱਚ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ। ਇਹ ਜਿਉਂਦੀ ਜਾਗਦੀ ਆਤਮਕ ਰੋਂ, ਡਿਵਾਈਨ ਲਾਈਫ ਕਰੰਟ, ਇਹ ਅਨਹਦ ਤੁਨੀ ਦੇ ਰੂਪ ਵਿੱਚ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ। ਇਸ ਆਤਮਕ ਜੀਵਨ ਰੋਂ ਵਿੱਚ ਇਲਾਹੀ ਨਿਰਮਲ ਗਿਆਨ, ਸ਼ਕਤੀ, ਪ੍ਰਕਾਸ਼, ਹੋਰ ਅਨੇਕਾਂ ਆਤਮਕ ਗੁਣ ਭਰਪੂਰ ਹਨ। ਜਿਸ ਨੂੰ ਬਾਣੀ ਵਿੱਚ ਨਾਮ, ਸ਼ਬਦ, ਹੁਕਮ, ਪਿਰਮ ਰਸ, ਅਨਹਦ ਚੁਨਕਾਰ, ਅਨਹਦ ਤੁਨੀ ਤੇ ਬ੍ਰਹਮ ਗਿਆਨ ਦੇ ਲਫ਼ਜ਼ਾਂ ਨਾਲ ਦਰਸਾਇਆ ਗਿਆ ਹੈ। ਇਹ ਸੰਸਾਰ ਉਸ ਗੁਪਤ ਪਰਮ ਤੱਤ ਜੀਵਨ ਰੋਂ, ਨਾਮ, ਸ਼ਬਦ, ਹੁਕਮ ਦੀ ਸ਼ਕਤੀ ਤੇ ਰੋਸ਼ਨੀ ਦੇ ਆਸਰੇ ਚੱਲ ਰਿਹਾ ਹੈ। ਪਰ ਜੀਵ ਆਪਣੀ ਇਸ ਪਰਮ ਤੱਤ ਦੀ ਹੋਂਦ ਤੋਂ, ਵਿਰਾਸਤ ਤੋਂ ਅਣਜਾਣ ਹਨ। ਜੀਵ ਆਪਣੀ ਇਸ ਪਰਮ ਤੱਤ ਦੀ ਹੋਂਦ ਤੇ ਵਿਰਾਸਤ ਤੋਂ ਅਣਜਾਣ ਹਨ। ਸੰਸਾਰ ਵਿੱਚ ਲੋਕ ਦੋ ਕਿਸਮ ਦਾ ਜੀਵਨ ਬਤੀਤ ਕਰਦੇ ਹਨ। ਪਹਿਲਾ ਅਗਿਆਨਤਾ ਵਾਲਾ ਜੀਵਨ ਤੇ ਦੂਸਰਾ ਅਨੁਭਵੀ ਪ੍ਰਕਾਸ਼ ਵਾਲਾ ਜੀਵਨ। ਅਗਿਆਨਤਾ ਜਾਂ ਭਰਮ ਵਾਲੇ ਜੀਵਨ ਵਿੱਚ ਸਾਰਾ ਸੰਸਾਰ ਆਪਣੇ ਕੇਂਦਰ ਜੀਵਨ ਰੋਂ ਨਾਮ ਤੋਂ ਅਣਜਾਣ ਹੋਣ ਕਾਰਨ ਹਉਮੈ ਦੇ ਆਸਰੇ ਤ੍ਰੈਗੁਣੀ ਮਾਇਆ ਵਿੱਚ ਵਿਚਰਦਾ ਹੈ। ਅਗਿਆਨਤਾ ਤੇ ਭਰਮ ਕਾਰਨ ਜੀਵਨ ਵਿੱਚ ਸਾਰਾ ਸੰਸਾਰ ਆਪਣੇ ਕੇਂਦਰ ਜੀਵਨ ਰੋਂ ਨਾਮ ਤੋਂ ਅਣਜਾਣ ਹੋਣ ਕਾਰਨ ਹਉਮੈ ਦੇ ਆਸਰੇ ਤ੍ਰੈਗੁਣੀ ਮਾਇਆ ਵਿੱਚ ਵਿਚਰਦਾ ਹੈ, ਜਿਸ ਦਾ ਗੁਰਬਾਣੀ ਵਿੱਚ ਇਉਂ ਨਿਸ਼ਚਾ ਨਕਸ਼ਾ ਖਿੱਚਿਆ ਹੈ। ਭਰਮੇ ਆਵੈ ਭਰਮੇ ਜਾਏ, ਇਹ ਜਗ ਜਲਿਆ ਜਨਮਿਆ ਦੂਜੇ ਪਾਏ। ਭਰਮੇ ਆਵੈ ਭਰਮੇ ਜਾਏ, ਇਹ ਜਗ ਜਨਮਿਆ ਦੂਜੇ ਪਾਏ। ਇਹ ਜਗ ਭਰਮ ਭੁਲਾਇਆ ਮੋਹ ਠਗੋਲੀ ਪਾਏ। ਭਰਮੈ ਪੂਲਾ ਫਿਰੈ ਸੰਸਾਰ, ਮਰ ਜਨਮੈ ਜਮ ਕਰੈ ਖੁਆਰ। ਸਾਧੂ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹੱਥ ਬਿਕਾਨਾ। ਇਹ ਭਰਮ ਹਨੇਰਾ ਅਥਵਾ ਅਗਿਆਨਤਾ ਇਹ ਸਾਡੇ ਮਨ ਦੀ ਸੂਖਮ ਅਵਸਥਾ ਹੈ। ਇਹ ਭਰਮ ਹਨੇਰਾ ਇਹ ਸਾਡੇ ਮਨ ਦੀ ਸੂਖਮ ਅਵਸਥਾ ਹੈ ਜੋ ਦੁਨਿਆਵੀ ਵਿਦਿਆ ਨਾਲ ਬਦਲ ਨਹੀਂ ਸਕਦੀ, ਕਿਉਂਕਿ ਗੁਰਬਾਣੀ ਅਨੁਸਾਰ ਇਸ ਨੂੰ ਤਾਂ ਸਿਰਫ ਗੁਰੂ ਹੀ ਠੀਕ ਕਰ ਸਕਦਾ ਹੈ। ਭਰਮ ਹਨੇਰਾ ਅਗਿਆਨਤਾ ਨੂੰ ਗੁਰਬਾਣੀ ਅਨੁਸਾਰ ਸਿਰਫ ਗੁਰੂ ਹੀ ਠੀਕ ਕਰ ਸਕਦਾ ਹੈ। ਕਹੋ ਨਾਨਕ ਗੁਰ ਖੋਲੇ ਕਪਾਟ, ਮੁਕਤ ਪਏ ਬਿਨਸੈ ਪ੍ਰਮ ਥਾਟ। ਡੀਗਨ ਡੋਲਾ ਤੋ ਲੋ ਜੋ ਮਨ ਕੇ ਭਰਮਾ, ਭਰਮ ਕਾਟੇ ਗੁਰ ਆਪਣੇ ਪਾਏ ਬਿਸਰਾਮਾ। ਜੇ ਸੋ ਚੰਦਾ ਉਗਵੈ ਸੂਰਜ ਚੜੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ। ਗੁਰ ਗਿਆਨ ਅੰਜਨ ਸਤਿਗੁਰ ਪਾਇਆ, ਅਗਿਆਨ ਅੰਧੇਰ ਬਿਸ ਨਾਸੇ। ਜਦੋਂ ਆਪਾਂ ਗੁਰੂ ਜਾਂ ਸਤਿਗੁਰੂ ਦਾ ਜ਼ਿਕਰ ਕਰਦੇ ਜਾਂ ਸੁਣਦੇ ਹਾਂ ਤਾਂ ਫੌਰਨ ਸਾਡਾ ਧਿਆਨ ਦੇਸ ਰੂਪ ਗੁਰਾਂ ਵੱਲ ਸਹਿਜ ਸੁਭਾਏ ਜਾਂਦਾ ਹੈ, ਜੋ ਕਿ ਤਸਵੀਰਾਂ ਜਾਂ ਕੈਲੰਡਰ ਉੱਤੇ ਛੁਪਿਆ ਹੁੰਦਾ ਹੈ। ਹਾਂਜੀ, ਜਦੋਂ ਆਪਾਂ ਗੁਰੂ ਜਾਂ ਸਤਿਗੁਰੂ ਦਾ ਜ਼ਿਕਰ ਕਰਦੇ ਜਾਂ ਸੁਣਦੇ ਹਾਂ ਤਾਂ ਸਾਡਾ ਫੌਰਨ ਧਿਆਨ ਦੇਸ ਰੂਪ ਗੁਰੂਆਂ ਵੱਲ ਸਹਿਜ ਸੁਭਾਏ ਜਾਂਦਾ ਹੈ, ਜੋ ਕਿ ਤਸਵੀਰਾਂ ਕੈਲੰਡਰ ਵਿੱਚ ਛੁਪਿਆ ਹੁੰਦਾ ਹੈ। ਪਰ ਇਹ ਸਾਡੀ ਦੇਸ ਸਰੂਪ ਕਲਪਨਾ ਜਾਂ ਨਿਸ਼ਚਾ ਇਹ ਗੁਰਬਾਣੀ ਦੇ ਆਸ਼ੇ ਦੇ ਅਨੁਕੂਲ ਨਹੀਂ ਹੈ। ਗੁਰਬਾਣੀ ਵਿੱਚ ਗੁਰੂ ਪਦ ਦੇ ਅੱਗੇ ਜਾਂ ਪਿੱਛੇ ਅਨੇਕ ਵਿਸ਼ੇਸ਼ਣ ਲਾਏ ਗਏ ਹਨ, ਜਿਹਾ ਕਿ ਇੱਕ ਗੁਰੂ, ਪੂਰਾ ਗੁਰੂ, ਸਤ ਗੁਰੂ, ਸੱਚਾ ਗੁਰੂ, ਗੁਰੂ ਬੋਹਿਤ, ਗੁਰੂ ਖੇਵਟ, ਗੁਰੂ ਤੀਰਥ, ਗੁਰੂ ਦਰਿਆਓ, ਗੁਰੂ ਪੀਰ, ਗੁਰੂ ਪਾਰਸ, ਗੁਰੂ ਦੀਪਕ, ਗੁਰੂ ਪਿਤਾ, ਗੁਰੂ ਮਾਤਾ, ਗੁਰੂ ਦਾਤਾ, ਗੁਰੂ ਹਿਵੇਂ ਕਰ, ਗੁਰੂ ਸੀਤਲ, ਗੁਰੂ ਮਿੱਤਰ, ਗੁਰੂ ਬਾਲ ਸਖਾਈ, ਗੁਰੂ ਗਿਆਨ, ਗਿਆਨ ਗੁਰੂ, ਗੁਰੂ ਪਰਮੇਸ਼ਰ, ਗੁਰੂ ਪਾਰ ਬ੍ਰਹਮ, ਗੁਰੂ ਗੋਬਿੰਦ, ਗੁਰੂ ਸਿੱਖ, ਗੁਰੂ ਸਾਧੂ, ਗੁਰੂ ਸੰਤ, ਗੁਰੂ ਬ੍ਰਹਮ ਗਿਆਨੀ, ਗੁਰੂ ਦੇਵ, ਗੁਰੂ ਸ਼ਬਦ ਆਦਿ। ਗੁਰੂ ਪਰਮੇਸ਼ਰ ਪਦ ਦਾ ਨਿਰਣਾ ਕਰਨ ਦੀ ਲੋੜ ਹੈ। ਗੁਰੂ ਪਰਮੇਸ਼ਰ ਪਦ ਦਾ ਨਿਰਣਾ ਕਰਨ ਦੀ ਲੋੜ ਹੈ। ਅੱਗ ਵਿੱਚ ਜਦ ਲੋਹਾ ਲਾਲ ਸੂਆ ਹੋ ਜਾਂਦਾ ਹੈ ਤਾਂ ਆਪਾਂ ਆਖਦੇ ਹਾਂ ਕਿ ਲੋਹਾ ਅੱਗ ਵਰਗਾ ਲਾਲ ਹੋ ਕੇ ਅੱਗ ਦਾ ਸਰੂਪ ਹੋ ਗਿਆ ਹੈ। ਇਸੇ ਤਰ੍ਹਾਂ ਸ਼ਬਦ ਰੂਪ ਗੁਰੂ ਅਕਾਲ ਪੁਰਖ ਦੀ ਸਮੀਪਤਾ ਵਿੱਚ ਅਕਾਲ ਰੂਪ ਹੀ ਹੋ ਜਾਂਦਾ ਹੈ। ਸ਼ਬਦ ਰੂਪ ਗੁਰੂ ਅਕਾਲ ਪੁਰਖ ਦੀ ਸਮੀਪਤਾ ਵਿੱਚ ਅਕਾਲ ਰੂਪ ਹੋ ਜਾਂਦਾ ਹੈ ਤੇ ਉਸ ਹਾਲਤ ਵਿੱਚ ਗੁਰੂ ਪਰਮੇਸ਼ਰ ਦਾ ਪਦ ਵਰਤਿਆ ਗਿਆ ਹੈ। ਪ੍ਰਮਾਣ ਵਜੋਂ ਉਹੀ ਕਿਰਨਾਂ ਸੂਰਜ ਦੇ ਨੇੜੇ ਸੂਰਜ ਰੂਪ ਹੁੰਦੀਆਂ ਹਨ, ਪਰ ਦੂਰ ਹੋ ਕੇ ਸਿਰਫ ਕਿਰਨਾਂ ਹੀ ਰਹਿ ਜਾਂਦੀਆਂ ਹਨ। ਉੱਪਰਲੇ ਦ੍ਰਿਸ਼ਟੀਕੋਣ ਨਾਲ ਬਾਕੀ ਦੇ ਵਿਸ਼ੇਸ਼ਣ ਵੀ ਸਹਿਜੇ ਸਮਝੇ ਜਾ ਸਕਦੇ ਹਨ। ਇਹਨਾਂ ਸਾਰਿਆਂ ਵਿਸ਼ੇਸ਼ਣਾਂ ਤੋਂ ਇਹ ਪਤਾ ਲੱਗਦਾ ਹੈ कि गुरमत अनुसार गुरु लफ्ज़ दा किसे सूखम परम तत्व वल इशारा है। गुरमत अनुसार गुरु लफ्ज़ दा किसे सूखम परम तत्व वल इशारा है, ना कि देश रूप वल। बाणी विच स्पष्ट तौर ते लिखिया है, हिरदे चरण शब्द सतगुर को नानक बांधियो पाल, शब्द गुरु सुरत तुन चेला, गुरमूरत गुर शब्द है साध संगत विच प्रगटी आया। इसलिए गुरमत अनुसार गुरु शब्द रूप है, ते ए शब्द सूखम परम तत् नाम जीवन रौ जोत है, जो सर्व भरपूर ते ओत पोत है। उपरले सारे विशेषण इसे गुरु लफ्ज़ नू संबोधदे हन, ते इसे विच वरते गए हन, इसे लई वरते गए हन। जिस तरह सारे गुरु साहिबान जोत स्वरूप या शब्द स्वरूप होंदिया होया भी उन्होंने साड़ी मोटी बुद्धि दे नेत्रां दे पकड़ गोचरा करन लई दे धार के साड़ी अगवाई कीती, ते दसवें पातशाह ने, हाँ जी दसवें पातशाह ने साडे ते अत्यंत मेहर करके सानू शब्द स्वरूप गुरबाणी दे समुचे स्वरूप गुरु ग्रंथ साहब दे लड़ लाया। दसवें पातशाह ने साडे ते अत्यंत मेहर करके सानू शब्द स्वरूप गुरबाणी दे समुचे स्वरूप गुरु ग्रंथ साहब दे लड़ लाया। इस तरह हमेशा लई सानू दे तारी गुरु दे भुलेखियां तो बचा लिया है। आपे सतगुरु आप शब्द जियो, जुग जुग भगत प्यारे, शब्द गुर पीरा गहर गंभीरा, बिन शब्द जग बोरान। सतगुर पुरख दाता वडदाना, जिस अंतर साच सो शब्द पछाना। सच्चा सतगुर शब्द पारा, तिस दे शब्द निस्तरे संसारा। गुर मैं आप समोए शब्द वरताया, हालिक तक ये शब्द गुरु दा ज्ञान या सिद्धांत इस साड़ी दिमागी समझ ताई सीमित है। ये शब्द गुरु दा ज्ञान ये सिद्धांत साड़ी दिमागी समझ ताई सीमित है। इस करके संगतां विच कई बारी बड़े तालख वाद विवाद झगड़े होंदे रहिंदे हन। असल विच शब्द गुरु दा विशा तिन्ना गुणा तो परे है। ये चौथे पद दी अनुपवी खेड है। शब्द गुरु दा विशा, शब्द दे दो स्वरूप हन। एक ता अखरी स्वरूप है जो गुरबाणी दी शकल विच साडे सामने है, अखरी स्वरूप। ते दूसरा स्वरूप परम तत् आत्म रौ नाम है, जोत है, जो केवल गुर प्रसाद द्वारा अनुभव हो सकता है। एक अखरी स्वरूप ते दूसरा परम तत् आत्म रौ नाम जोत है, जो केवल गुर प्रसाद द्वारा अनुभव हो सकता है। इस तरह जदों ताई साडे अंतर आत्मे गुर शब्द दा प्रकाश नहीं होंदा या गुर शब्द द्वारा गोबिंद नहीं गजदा, तद तक असी अज्ञानता दे हनेर विच रहांगे, भुलेखे बने रहेंगे। जदों तक साडे अंतर आत्मे गुर शब्द दा प्रकाश नहीं होंदा, गुर शब्द द्वारा गोबिंद नहीं गजदा, तद तक असी अज्ञानता दे हनेर विच रहांगे, भुलेखे बने रहेंगे। भावें असी शरीरक तौर ते गुरु ग्रंथ साहब जी नूं मत्था टेक दे रहिए, दिमागी तौर ते गुरु मनी जाइए, पर जद तक साडे अंतर आत्मे गुर शब्द दा प्रकाश नहीं होंदा, तद तक असी अज्ञानता दे हनेर विच रहांगे, भुलेखे बने रहेंगे। उदाहरण दे तौर ते सूरज दी किरण प्रगट होने तो पहला हनेर विच असी सूरज दी रोशनी बाबत जिन्ना ज्ञान कोटी जाएंगे या बहस करांगे वह सब फोकट ही है। इस तरह गुरु दी बाबत साडा ज्ञान ते शरदा भी साडी मनोकल्पना ताई सीमित है। साडी मानसिक भावना अनुसार ही साडे जीवन ते असर पवेगा। हाँ जी, साड़ी मानसिक भावना अनुसार साड़े जीवन ते असर पवेगा। जेहा सतगुरु कर जानिया तेहो जेहा सुख होए, सतगुरु नू जेहा को इच्छदा तेहा फल पाए कोए। ਸਤਿਗੁਰ ਪੁਰਖ ਅਗਮ ਹੈ ਨਿਰਵੈਰ ਨਿਰਾਲਾ, ਜੇ ਆ ਮੂੰਹ ਕਿਰਪਾਲੀਏ ਤੇ ਹੋ ਵੇਖਾਲਾ। ਸਤਿਗੁਰੂ ਦੀ ਮਿਹਰ ਸਦਕਾ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਗੁਰ ਸ਼ਬਦ ਅਥਵਾ ਗੁਰਮੰਤਰ ਦੀ ਕਮਾਈ ਦੁਆਰਾ ਸਾਡੇ ਅੰਦਰ ਗੋਬਿੰਦ ਗਜਦਾ ਹੈ ਤੇ ਪ੍ਰਗਟ ਹੁੰਦਾ। ਸਤਿਗੁਰੂ ਦੀ ਮਿਹਰ ਸਦਕਾ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਗੁਰ ਸ਼ਬਦ ਅਥਵਾ ਗੁਰਮੰਤਰ ਦੀ ਕਮਾਈ ਦੁਆਰਾ ਹੀ ਸਾਡੇ ਅੰਦਰ ਗੋਬਿੰਦ ਗਜਦਾ ਤੇ ਪ੍ਰਗਟ ਹੁੰਦਾ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ। ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ, ਵੱਡ ਭਾਗ ਪਾਇਆ ਗੁਰ ਮਿਲਾਇਆ ਸਾਧ ਕਹਿ ਸਤਸੰਗੀਆ। ਮਨ ਤਨ ਪ੍ਰਭ ਆਰਾਧੀਐ ਮਿਲ ਸਾਧ ਸਮਾਗੈ। ਸਾਧ ਸੰਗਤ ਗੁਰ ਸ਼ਬਦ ਕਮਾਈ, ਜਿਸ ਤਰ੍ਹਾਂ ਹੁਣ ਗੁਰੂ ਪਦ ਸੁਣਨ ਜਾਂ ਕਹਿਣ ਨਾਲ ਸਾਡਾ ਧਿਆਨ ਫੌਰਨ ਗੁਰੂਆਂ ਦੇ ਦੇਸ ਰੂਪ ਵੱਲ ਜਾਂਦਾ ਹੈ, ਉਸੇ ਤਰ੍ਹਾਂ ਜਦੋਂ ਗੁਰਮੰਤਰ ਦਾ ਅਭਿਆਸ ਕਰਦਿਆਂ ਸਾਡੇ ਅੰਤਰ ਆਤਮੇ ਅਨੁਭਵ ਖੁੱਲ੍ਹ ਗਿਆ, ਤਾਂ ਗੁਰ ਸ਼ਬਦ ਸੁਣਦਿਆਂ ਜਾਂ ਕਹਿੰਦਿਆਂ ਵੀ ਸਾਰੇ ਸਾਡੇ ਹਿਰਦੇ ਵਿੱਚ ਆਪਣੇ ਸਤਿਗੁਰੂ ਦਾ ਸਹੀ ਸ਼ਬਦ ਸਰੂਪ ਜ਼ਾਹਿਰਾ ਜ਼ਹੂਰ ਓਤ ਪੋਤ ਪ੍ਰਤੀਤ ਹੋਵੇਗਾ। ਹਾਂਜੀ, ਜਿਸ ਤਰ੍ਹਾਂ ਹੁਣ ਗੁਰੂ ਪਦ ਸੁਣਨ ਜਾਂ ਕਹਿਣ ਨਾਲ ਸਾਡਾ ਧਿਆਨ ਫੌਰਨ ਗੁਰੂਆਂ ਦੇ ਦੇਹ ਸਰੂਪ ਵੱਲ ਜਾਂਦਾ ਹੈ, ਉਸੇ ਤਰ੍ਹਾਂ ਜਦੋਂ ਗੁਰਮੰਤਰ ਦਾ ਅਭਿਆਸ ਕਰਦਿਆਂ ਸਾਡੇ ਅੰਤਰ ਆਤਮੇ ਅਨੁਭਵ ਖੁੱਲ੍ਹ ਗਿਆ, ਤਾਂ ਗੁਰੂ ਲਫ਼ਜ਼ ਸੁਣਦਿਆਂ ਜਾਂ ਕਹਿੰਦਿਆਂ ਸਾਡੇ ਹਿਰਦੇ ਵਿੱਚ ਆਪਣੇ ਸਤਿਗੁਰੂ ਦਾ ਸਹੀ ਸ਼ਬਦ ਸਰੂਪ ਜ਼ਾਰਾ ਜ਼ਹੂਰ ਓਤ ਪੋਤ ਪ੍ਰਤੀਤ ਹੋਵੇਗਾ। ਇਸ ਸ਼ਬਦ ਗੁਰੂ ਦੀ ਮਿੱਠੀ ਤੇ ਨਿੱਘੀ ਅਨੁਭਵੀ ਗੋਦ ਵਿੱਚ ਇਲਾਹੀ ਪਿਰਮ ਰਸ ਮਾਣਦਿਆਂ ਹੋਇਆਂ ਸਾਡੇ ਹਿਰਦੇ ਵਿੱਚ ਮੱਲੋ ਮੱਲੀ ਨਿਕਲੇਗਾ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ। ਮਾਈ ਰੀ ਪੇਖ ਰਹੀ ਬਿਸਮਾਦ, ਅਨਹਦ ਤੁਨੀ ਮੇਰਾ ਮਨ ਮੋਇਓ ਅਚਰਜ ਤਾਂ ਕੇ ਸਵਾਦ। ਇਸੇ ਅਨੂਠੇ ਇਲਾਹੀ ਪਿਰਮ ਰਸ ਵਿੱਚ ਪ੍ਰੇਮ ਰਸ ਵਿੱਚ ਲੀਨ ਹੋ ਕੇ ਹੀ ਪੁਕਾਰਿਆ ਜਾਵੇਗਾ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ, ਨਾਨਕ ਕਾ ਪਾਤਸ਼ਾਹ ਦਿਸੇ ਹਾਜ਼ਰਾ। ਮਈ ਮੈਂ ਤਨ ਪਾਇਓ ਹਰ ਨਾਮ, ਮਨ ਮੇਰੋ ਤਾਵਨ ਤੇ ਛੁੱਟਿਓ ਕਰ ਬੈਠੋ ਵਿਸਰਾਮ। ਇਸ ਅਲੌਕਿਕ ਇਸ ਉੱਚੀ ਸੁੱਚੀ ਆਤਮਕ ਅਵਸਥਾ ਤੇ ਪਹੁੰਚ ਕੇ ਫਿਰ ਦੇ ਤਾਰੀ ਗੁਰੂ ਦੀ ਉੱਕਾ ਲੋੜ ਨਹੀਂ ਰਹਿੰਦੀ। ਇਸ ਅਲੌਕਿਕ ਉੱਚੀ ਸੁੱਚੀ ਆਤਮਕ ਅਵਸਥਾ ਤੇ ਪਹੁੰਚ ਕੇ ਫਿਰ ਦੇ ਤਾਰੀ ਗੁਰੂ ਦੀ ਉੱਕਾ ਲੋੜ ਨਹੀਂ ਰਹਿੰਦੀ। ਹਾਂ, ਇਸ ਅਵਸਥਾ ਤੇ ਪਹੁੰਚਣ ਲਈ ਜਗਿਆਸੂ ਨੂੰ ਆਪਣੇ ਤੋਂ ਉੱਚੀ ਅਵਸਥਾ ਵਾਲੇ ਗੁਰਮੁਖ ਪਿਆਰੇ ਸਾਧਾਂ ਸੰਤਾਂ ਹਰ ਜਿਨ੍ਹਾਂ ਮਹਾਂਪੁਰਖਾਂ ਦੀ ਸੰਗਤ ਤੇ ਅਗਵਾਈ ਦੀ ਲੋੜ ਹੈ। ਇਸ ਅਵਸਥਾ ਤੇ ਪਹੁੰਚਣ ਲਈ ਜਗਿਆਸੂ ਨੂੰ ਆਪਣੇ ਤੋਂ ਉੱਚੀ ਅਵਸਥਾ ਵਾਲੇ ਗੁਰਮੁਖ ਪਿਆਰੇ ਸਾਧਾਂ ਸੰਤਾਂ ਹਰ ਜਿਨ੍ਹਾਂ ਮਹਾਂਪੁਰਖਾਂ ਦੀ ਸੰਗਤ ਦੀ ਅਗਵਾਈ ਦੀ ਲੋੜ ਹੈ। ਪਰ ਉਹਨਾਂ ਨੂੰ ਗੁਰੂ ਕਹਿਣਾ ਜਾਂ ਉਹਨਾਂ ਨੂੰ ਗੁਰੂ ਮੰਨਣਾ ਇਹ ਗੁਰਮਤ ਦੇ ਅਨੁਕੂਲ ਨਹੀਂ। ਇਹ ਗੁਰਮੁਖ ਪਿਆਰੇ ਜਗਿਆਸੂ ਨੂੰ ਇਲਾਹੀ ਮਾਰਗ ਤੇ ਚੱਲਣ ਲਈ ਪ੍ਰੇਰਕ ਤੇ ਸਹਾਇਕ ਹੁੰਦੇ ਹਨ, ਪਰ ਉਹਨਾਂ ਨੂੰ ਗੁਰੂ ਕਹਿਣਾ ਜਾਂ ਉਹਨਾਂ ਨੂੰ ਗੁਰੂ ਮੰਨਣਾ ਇਹ ਗੁਰਮਤ ਦੇ ਅਨੁਕੂਲ ਨਹੀਂ ਹੈ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਸਾਧ ਸੰਗ ਬਸਤ ਅਗੋਚਰ ਲਹਿ, ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ। ਸੁਬਰ ਪਰੇ ਪ੍ਰੇਮ ਰਸ ਰੰਗ, ਉਪਜੇ ਚਾਓ ਸਾਧ ਕੈ ਸੰਗ। ਸੋ ਸਾਜਨ ਸੋ ਸਖਾ ਮੀਤ, ਜੋ ਹਰ ਕੀ ਮਤ ਦੇ, ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ, ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ। ਹੋ ਕਿਰਪਾਲ ਸਵਾਮੀ ਮੇਰੇ, संतां संग विहावै, कोई आवै संतो हर का जन संतो, मेरा प्रीतम जन संतो मुहे मार्ग दिखलावे। गुरु दी एहो जई उच्चम उच्ची सुचम सुची हस्ती नु मुख रख के गुरबाणी विच लिखिया है, इक्का बाणी इक गुर इक्को शब्द विचार, आद अंत एक है अवतारा सोई गुरु समझियो हमारा। इना तुकां तो प्रगट हुंदा है कि गुरु ओही है जिसदा आद ते अंत विच इक्को स्वरूप होवे। हाँ जी, गुरु ओही है जिसदा आद ते अंत विच इक्को स्वरूप होवे, ते ओ सिर्फ सूखम परम तत् ज्योत या शब्द ही हो सकदा, ना कि कोई शरीरक या मनोकल्पत हस्ती जो हमेशा बदलती रहेगी ते अंत तक कायम नहीं रह सकती। दूजी गल एके दी है, बगैर ज्योत शब्द या परम तत् दे कोई होर हस्ती समय अनुसार दो तीन ते अनेक हो सकती है, पर शब्द तो एक है, सदा एक सार प्रकाशमई है ते रहेगा। सूरज तो बिनसनहार है, उस दे नाल ही धुप भी खत्म हो जाएगी, पर परमेश्वर अकाल है, इसलिए अकाल पुरख का प्रकाश रूप शब्द नाम ज्योत परम तत् अटल सदीवी है। हनेरा अपने आप किसी तरह भी रोशनी प्राप्त नहीं कर सकता, इसे तरह मन दे भरम भुलावे दा हनेरा भी अपने आप किसे कर्म कांड पाठ पूजा ज्ञान ध्यान जप तप संजम नाल दूर नहीं हो सकता। गुरु प्रकाश रूप है, सतगुरु दे अनुपवी तत् ज्ञान द्वारा ही ए आत्मक प्रकाश सानू प्राप्त हो सकता है। इसे करके गुरबाणी नू जग चानन किया गया है, गुरबाणी इस जग में चानन करम वसै मन आए, जे सो चंदा उगवे सूरज चढ़े हजार, इत्ते चानन होंदिया गुर बिन कोर अंधार। बारमुखी हनेरा कई किस्म दा है, चानन दी अनुहोंद नेत्रहीना दा हनेरा, विद्याहीन अथवा दिमागी अंधेरा। उपर दसाए हुए हनेरे इस साडे शरीर ते बुद्धि ताई सीमित हन, अपने उद्दम नाल किसे हद तक दूर किते जा सकते हन, पर इस तो परे एक होर माइकी भरम भुलावे दा हनेरा है, जिस दी बाबत गुरबाणी विच इउं दर्शाया गया है, बजर कपाट काया गढ़ पीतर, कूड़ कसत अभिमानी, परम भूले नदर ना आवनी, मनमुख अंध अज्ञानी। साड़ी बिरती बारमुखी होने कारण असी सिर्फ उन्हां वस्तुआं नू जानन दी कोशिश करदे हां जिन्हां नू नेत्र देख सकन, शरीर महसूस करे या बुद्धि पकड़ सके, पर गुरबाणी विच स्पष्ट तौर ते दर्शाए हुए माइकी भरम भुलावे दे अनेर दी बाबत सानू सोझी नहीं, ज्ञान ही नहीं, ध्यान ही नहीं, लोड़ ही नहीं, फुरसत ही नहीं। गुरबाणी विच दर्शाए माइकी भरम भुलावे दे अनेर दी बाबत, इसलिए इस परम रूपी अनेर नू दूर करन दा साडे अंदर ख्याल नहीं उठता। आम जनता ता गुरबाणी नहीं पढ़ती, उन्हां नू इस माइकी परम परम भुलावा परम कोट परम सुत्ता कोर अंधार दुबदा दूजा पाओ बजर कपाट कूड़ कुसुत दा पता नहीं। पर हैरानी वाली गल तां इह है कि असी नित गुरबाणी नू पढ़दे सुनदे पाठ करदे होर अनेकां कर्म कांड करदे भी इस माइकी परम भुलावे दे अंध गुबार विच बेपरवाह के अपना अमोलक जीवन अजाई गुवा रहे हैं। साड़ी इस अवस्था नू इउं दर्शाया गया है, पाठ पढ़ियो अर वेद विचार्यो निवल भोंगम सादे, पंच जना स्यो संग न छुटक्यो अधिक अम्बुद बादे, प्यारे इन बिद मिलन न जाई मैं किए कर्म अनेका। असी इस माइकी परम भुलावे दे अंध कार विच इन्ने संतुष्ट इतने मस्त हाँ कि सानू इस तिमर हनेर नू समझन बुझन लई या इस विचों निकलन दा कदे ख्याल ही नहीं आया, लोड़ ही नहीं पासी, इच्छा ही नहीं कीती, खोज ही नहीं कीती, उद्यम ही नहीं कीता, कालना ही नहीं काली। ਇਹਨਾਂ ਭੁੱਲੜ ਅਗਿਆਨੀ ਬੇਮੁਖ ਰੂਹਾਂ ਵਿੱਚੋਂ ਕੋਈ ਵਿਰਲੀ ਰੂਹ, ਹਾਂਜੀ ਕੋਈ ਵਿਰਲੀ ਰੂਹ ਨੇਤਰਹੀਨ ਬੰਦੇ ਵਾਂਗ ਮਾਇਆ ਦੇ ਅੰਧ ਕੋਰ ਵਿੱਚ ਜਦ ਅਤ ਦੁਖੀ ਹੋ ਕੇ ਤਰਾ ਤਰਾ ਕਰਦੀ ਹੈ, ਕੋਈ ਵਿਰਲੀ ਰੂਹ ਸਤਸੰਗਤ ਕਰਦਿਆਂ ਹੋਇਆਂ ਮਾਇਕੀ ਭਰਮ ਦੀ ਨੀਂਦ ਵਿੱਚੋਂ ਜਾਗਦੀ ਹੈ, ਪਿਛਲੇ ਜਨਮਾਂ ਦੀ ਕਮਾਈ ਜਦ ਪ੍ਰਗਟ ਹੁੰਦੀ ਹੈ ਤਾਂ ਉਹ ਭਰਮ ਦੇ ਅੰਧ ਗੁਬਾਰ ਵਿੱਚੋਂ ਨਿਕਲਣ ਦਾ ਉੱਦਮ ਕਰਦੀ ਹੈ ਤੇ ਗੁਰੂ ਗਿਆਨ ਰੂਪੀ ਚਾਨਣ ਦੀ ਖੋਜ ਵਿੱਚ ਲੱਗਦੀ ਹੈ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੇ ਮਿੱਤਰ ਅਸਾਡੜੇ ਸਹੀ, ਹੋ ਡੁਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇ। ਇਹੋ ਜਿਹੀ ਜਾਗੀ ਹੋਈ ਅਬਲਾਖੀ ਰੂਹ ਦੀ ਪ੍ਰੇਰਨਾ ਤੇ ਅਗਵਾਈ ਲਈ ਗੁਰਬਾਣੀ ਇਉਂ ਉਪਦੇਸ਼ ਕਰਦੀ ਹੈ। ਹਰ ਸਿਮਰਤ ਪੂਰਨ ਪਦ ਪਾਇਆ, ਸਾਧ ਸੰਗ ਭੈ ਭਰਮ ਮਿਟਾਇਆ। ਜਦੋਂ ਪੁਰਬਲੇ ਕਰਮਾਂ ਦਾ ਅੰਕੁਰ ਫੁੱਟਦਾ ਹੈ, ਜਦੋਂ ਪੂਰਬਲੇ ਕਰਮਾਂ ਦਾ ਅੰਕੁਰ ਫੁੱਟਦਾ ਹੈ ਤਾਂ ਜਗਿਆਸੂ ਦਾ ਮਿਲਾਪ ਕਿਸੇ ਰਸਕ ਬੈਰਾਗੀ ਪੁਰਖ ਨਾਲ ਹੁੰਦਾ ਹੈ, ਜਿਸ ਦੀ ਛੋਹ ਤੇ ਲਾਗ ਤੋਂ ਉਸਦੇ ਖਿਆਲਾਂ ਨਿਸ਼ਚਿਆਂ ਭਾਵਨਾਵਾਂ ਰੁਚੀਆਂ ਸ਼ੋਕ ਮਨੋਰੰਜਨ ਜੀਵਨ ਸੇਧ ਕਾਰ ਵਿਹਾਰ ਵਿੱਚ ਅਚਾਨਕ ਤਬਦੀਲੀ ਆਉਂਦੀ ਹੈ। ਜਦੋਂ ਪੂਰਬਲੇ ਕਰਮਾਂ ਦਾ ਅੰਕੁਰ ਫੁੱਟਦਾ ਹੈ ਤਾਂ ਜਗਿਆਸੂ ਦਾ ਮਿਲਾਪ ਕਿਸੇ ਰਸਕ ਬੈਰਾਗੀ ਪੁਰਖ ਨਾਲ ਹੁੰਦਾ ਹੈ। ਹਾਂਜੀ ਐਸੇ ਬਖਸ਼ੇ ਹੋਏ ਰਸਕ ਬੈਰਾਗੀ ਪੁਰਖਾਂ ਦੀ ਲਗਾਤਾਰ ਸੰਗਤ ਤੇ ਸੇਵਾ ਵਿੱਚ ਅਨੁਭਵ ਦੁਆਰਾ ਇਲਾਹੀ ਪ੍ਰੀਤ ਖਿੱਚ ਤੇ ਅਸਚਰਜ ਰਸ ਦਾ ਸਦਕਾ ਉਹਨਾਂ ਨੂੰ ਇੱਕ ਐਸੇ ਪੂਰਨ ਗੁਰੂ ਦੇ ਮਿਲਾਪ ਦੀ ਤਾਂਗ ਪੈਦਾ ਹੋ ਜਾਂਦੀ ਹੈ ਜੋ ਕਿ ਪ੍ਰੇਮ ਪੁਰਖ ਹੈ, ਅੰਤਰਜਾਮੀ ਹੈ, ਸਦ ਬਖਸ਼ਿੰਦ ਹੈ, ਅਸਚਰਜ ਹੈ, ਅਨੰਦ ਬਿਨੋਦੀ ਹੈ, ਚੋਜੀ ਪ੍ਰੀਤਮ ਹੈ, ਸੁਖ ਸਾਗਰ ਹੈ, ਪਾਰਸ ਹੈ, ਸੱਚਾ ਪਾਤਸ਼ਾਹ ਹੈ, ਨਿਰਭਉ ਹੈ, ਨਿਰਵੈਰ ਹੈ, ਹਾਂਜੀ ਦੁੱਖ ਪੰਜਨ ਹੈ, ਸਰਬ ਇੱਛਾ ਪੂਰਖ ਹੈ, ਸਦਾ ਅੰਗ ਸੰਗੇ ਹੈ, ਲਾਡ ਲਡਾਉਂਦਾ ਹੈ, ਖੇਲ ਖਿਲਾਉਂਦਾ ਹੈ, ਮਿੱਠ ਬੋਲੜਾ ਹੈ, ਅਤ ਸੁੰਦਰ ਹੈ, ਸਭ ਦਾ ਪਿਤਾ ਹੈ, ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਥਾਵਿਆਂ ਦਾ ਥਾਂ ਹੈ, ਪਤਿਤ ਪਾਵਨ ਹੈ, ਸ਼ਬਦ ਹੈ, ਨਾਮ ਹੈ, ਪੂਰਾ ਹੈ, ਵਾਹ ਵਾਹ ਹੈ। ਪਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਏ ਮੁਕਤ ਪਦਾਰਥ ਤੇਨ, ਸੰਤ ਸਭਾ ਓਟ ਗੁਰਪੂਰੈ ਤੁਰ ਮਸਤਕ ਲੇਖ ਲਿਖਾਏ, ਜਨ ਨਾਨਕ ਕੰਤਰ ਗੀਲਾ ਪਾਇਆ ਫਿਰ ਦੁੱਖ ਨਾ ਲਾਗੇ ਆਏ। ਗੁਰਬਾਣੀ ਵਿਚਾਰ ਲਿਖ ਨੰਬਰ 20, ਗੁਰੂ ਸਤਿਗੁਰੂ ਪਾਗ ਪਹਿਲਾ।